संत जी होरां दी कथा दा संगत उत्ते बड़ा सोहना असर बनिया। दरअसल कहणी ते कथनी दे सूरमिया दे वाहे बाण खाली नहीं जांदे। किन्ने सारे गभरू बुढ़े ते माइया अमृत छकन लई तैयार हो पए, पर इन्हां अमृत अबलाखियां विच पिंड दे कुछ ओ लोग भी है सन जिन्हां नूं जिमीदार हालां तम्मी कह लिया करदे सन। देखो काम करवाउण वाले नूं कामा जां कम्मी कह लईए तां डर कोई नहीं, क्योंकि जिहड़ा काम करे सो कम्मी। पर हुण ना कम्मी दे अर्थ विच नीवांपण ते अछूतपण दा भाव लोकां ने रला लिया होया। इस तरह जाणो जिवें कम्मी दा अर्थ कमीना हीनता वाला हो गया। इस करके कई जिमीदार कह रहे सन बई इन्हां कमियां नूं संत जी अमृत ना चुकाउण, पर संत जी होरां तक इह गल अपड़ाउण तों सारे संकोच करदे सन। पर आपस विच विचार बहस ते खिचो तान बनी रही, हुंदे हुंदे इह गल इथों तक वध गई कि पिंड विच दो तड़े हो गए, जिन्हां विच कुछ उच्च जातियां ते जाती अभिमान वाले लोग भी सन ते गुरुद्वारे विच चंगे पढ़े लिखे साधु भी जड़े ठहरे हुए सन, उन्हां दे भी इस झगड़े विच हिस्सा लैण करके खिचा खिची होर वध गई। जाती अभिमान वाले तां अभिमान करके झगड़दे सन ते जिदा करदे सन, ते साधु शास्त्रां दे विच वर्ण आश्रम दे असूल दे जाणू होण करके अपनी विद्वता दा प्रमाण देंदे सन ते अपने पक्ष नूं ठीक आखदे सन। हुण जदों खिचो तान वध गई ते लड़ाई दा डर हो गया तां एक साधु ने कहा, भाई तुसां छकणा अमृत, ते अमृत है गुरु सच्चे पातशाह दसमेश पिता दा चलाया दीख्या संस्कार। इस दी प्राप्ति ठंड प्यार श्रद्धा ते सतो गुण विच होनी चाहीदी है, क्योंकि जिस कारज विच तमो गुण आ जाए उस विच ना परमारथ दा लाभ नहीं हुंदा। साधु दा ए विचार ए उपदेश जो बड़े प्यार नाल कीता गया ए काट कर गया। सियाणियां ने आख्या बई गल ते ठीक है, पर दोवे पासे ते हठ तक पहुंच गए ने, हुण की करिए। साधु ने आख्या तुहाडी सारियां दी संत बिमला सिंह जी उहनां ते शरदा है, ते उह कहणी करनी दे सूरमे ने, त्याग दे पूरन ने ते विद्या विच वी निपुण ने, चलो उहनां कोल सारी गल करदे आं, जो हुक्म कर देण उह सारे मन लो। सीताराम आखण लगा जे भला उन्हां ने साढ़े सिद्धांत ते उल्ट आख्या ते फिर भी मन जाइए। साधु जी कहण लगे देखो जे उह जो कुछ कह देण ते तुसी मन लो तां ते तुहाडी उन्हां ते श्रद्धा, नहीं ते तुसी मनमती होए ना। सीताराम कहण लगा अकल दी गल करनी मनमत हुंदी है। साधु ने जवाब दिता जिथों तक बुद्धि दी दौड़ है ना उथों तक बुद्धि वरती दी है। जिसने निश्चय दे घर वल लै जाना हुंदा है, पर भाई साडी समझ सरबग नहीं ना, भाव बिल्कुल सियाणी नहीं ना, यह सारे कुछ नूं जान नहीं सकती। दूसरा हरेक बंदे दी अकल एक दर्जे ते नहीं हुंदी, इसलिए अपने तो सियाने बंदे दी गल सत्कार नाल मन लई दी है। आत्म देश दे जाननहार पुरख दियां अनुभवी गल्लां भी साड़ी हदबंदी वाली समझ ते हावी हो जांदियां ने। जदों तुसी निश्चा कर चुके हो कि संत जी सच दे दर्जे ते टिके होए ने, निर्लोभ ने, पक्षपात तों रहत ने, गुरमत दे विद्वान ने, फिर वह फैसला जो भी करन उस नूं मनना साडा धर्म है। आखर अदालतां दे फैसले भी ते मन्नी दे ही ने ना, इस करके मन्नी दे ने कि उत्थे पेश नहीं जांदी, इह गल है ना। फिर विचार ते प्यार दे फैसले क्यों ना मन्ने जाण, फिर वह संत किते अनपढ़ ते नहीं ने ਅੱਠੀ ਵੀ ਨਹੀਂ, ਤੁਹਾਡੀ ਗੱਲ ਸੁਣਨਗੇ ਤੇ ਸਮਝਾਉਣਗੇ। ਜੇ ਤਾਂ ਤੁਸੀਂ ਐਵੇਂ ਈਰਖਾਵਾਦ ਕਰੋਗੇ ਤਾਂ ਚੁੱਪ ਕਰ ਜਾਣਗੇ, ਪਰ ਜੇ ਵਿਚਾਰ ਕਰੋਗੇ ਤੇ ਫਿਰ ਬੜੀ ਸੋਹਣੀ ਵਿਚਾਰ ਕਰਨਗੇ ਤੇ ਸਾਰਿਆਂ ਦੇ ਕਪਾਟ ਖੋਲ ਦੇਣਗੇ। ਸੀਤਾ ਰਾਮ ਨੇ ਕਿਹਾ, ਹਾਂ ਤੁਸੀਂ ਇਹ ਗੱਲ ਤੇ ਠੀਕ ਆਖੀ। ਕੁੱਲੂ ਸਿੰਘ ਇਹ ਗੱਲ ਸੁਣ ਕੇ ਕਹਿਣ ਲੱਗਾ, ਬਈ ਸਾਧੂ ਰਾਮ ਜੀ ਤੁਸੀਂ ਗੱਲ ਤੇ ਕਮਾਲ ਦੀ ਕੀਤੀ ਹੈ। ਵੇਖੋ ਗੱਲ ਇਹ ਆ, ਗੁਰੂ ਦੇ ਪਿਆਰ ਵਿੱਚ ਜੁੜੇ ਹੋਏ ਸੰਤ ਗੁਰੂ ਦੀ ਗੱਲ ਨੂੰ ਸਮਝਣ ਵਾਲੇ ਜੇ ਮੈਨੂੰ ਕਹਿ ਦੇਣਾ ਬਈ ਤੂੰ ਮਹਿਰਿਆਂ ਦੇ ਘਰ ਪਾਣੀ ਭਰਿਆ ਤਾਂ ਮੈਂ ਗਾਗਰ ਮੋਢੇ ਚੁੱਕ ਕੇ ਤੁਰ ਪਵਾਂਗਾ, ਤੇ ਜੇ ਉਹ ਕਹਿਣ ਬਈ ਤੂੰ ਜਾ ਕਮੀਆਂ ਦੇ ਘਰ ਰੋਟੀ ਖਾਇਆ ਤੇ ਮੈਨੂੰ ਸੌਂ ਦੇ ਜੇ ਮੈਂ ਕਿਤੇ ਰੁਕਾਂ ਤਾਂ। ਸਾਧੂ ਰਾਮ ਆਖਣ ਲੱਗੇ, ਸ਼ਾਬਾਸ਼ ਬਈ ਤੇਰੇ, ਜਿਉਂਦਾ ਰਹੋ। ਕੁੱਲੂ ਸਿੰਘ ਨੇ ਕਿਹਾ, ਬਈ ਗੱਲ ਇਹ ਆ, ਜਦੋਂ ਨਿਸ਼ਾ ਹੋ ਗਈ ਦਿਲ ਦੀ ਕਥਾ ਸੁਣ ਕੇ, ਫਿਰ ਕਿਸੇ ਨੇ ਕੀ ਬੋਲਣਾ ਹੋਇਆ। ਇਸ ਤਰ੍ਹਾਂ ਸਾਰੇ ਸਿੱਖ ਤੇ ਸਹਿਜਧਾਰੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੀ ਉਹ ਤਿਆਰ ਹੋ ਗਏ ਤੇ ਲੋਡੇ ਪੈਰ ਸੰਤ ਜੀ ਹੋਰਾਂ ਕੋਲ ਜਾ ਭੀੜ ਲੱਗੀ। ਸੰਤ ਜੀ ਨੇ ਆਦਰ ਦੇ ਕੇ ਥੜੇ ਉੱਤੇ ਵਿਛੀ ਦਰੀ ਉੱਤੇ ਸਾਰਿਆਂ ਨੂੰ ਬਿਠਾ ਲਿਆ ਤੇ ਫਿਰ ਵਾਰਤਾਲਾਪ ਸ਼ੁਰੂ ਹੋ ਗਈ। ਭਾਈ ਸਾਧੂ ਨੇ ਆਖਿਆ, ਸੰਤ ਜੀ, ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜੱਗ ਵਿੱਚ ਕੋਆ। ਜਦੋਂ ਦੇਸ਼ ਵਿੱਚ ਇਹ ਹਾਲ ਵਰਤ ਰਿਹਾ ਸੀ ਨਾ ਤਾਂ ਫਿਰ ਸਾਧੂਆਂ ਦੇ ਸਰਦਾਰ ਸਤਿਗੁਰੂ ਨਾਨਕ ਦੇਵ ਨੇ ਆ ਕੇ ਇਸ ਜਗਤ ਨੂੰ ਥੰਮ ਲਿਆ ਤੇ ਹੁਣ ਵੀ ਜੇ ਸਿੱਖੀ ਕਾਇਮ ਰਹਿਣੀ ਹੈ ਨਾ ਤਾਂ ਸੱਚੇ ਸੰਤਾਂ ਦੇ ਪ੍ਰਚਾਰ ਨਾਲ ਕਾਇਮ ਰਹਿਣੀ ਹੈ। ਦੇਖੋ ਸਾਧੂ ਜਣ ਨਿਮਰਤਾ ਵਾਲੇ ਹੁੰਦੇ ਨੇ ਤੇ ਨਿਮਰਤਾ ਨਾਲ ਗੁਰੂ ਦੀ ਗੱਲ ਸੁਣਾਉਂਦੇ ਨੇ। ਸਾਡੇ ਧੰਨ ਭਾਗ ਕਿ ਤੁਸੀਂ ਸਾਨੂੰ ਗੁਰੂ ਦੀ ਗੱਲ ਸੁਣਾਉਂਦੇ ਹੋ। ਅੱਜ ਇਹ ਸਾਰੀ ਸੰਗਤ ਤੁਹਾਨੂੰ ਇੱਕ ਖੇਚਲ ਦੇਣ ਲਈ ਆਈ ਹੈ। ਗੱਲ ਕੁਝ ਇਸ ਤਰ੍ਹਾਂ ਦੀ ਹੈ ਬਈ ਜਿਵੇਂ ਨਾ ਪਾਣੀ ਵਿੱਚ ਅੱਗ ਲੱਗ ਗਈ ਹੈ। ਹੈ ਤੇ ਸ਼ਾਂਤੀ ਦਾ ਕੰਮ ਸੀ, ਤੁਹਾਡੇ ਉਪਦੇਸ਼ ਨਾਲ ਬਹੁਤ ਸਾਰੇ ਪ੍ਰੇਮੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ, ਪਰ ਨਾ ਵਿਚਕਾਰ ਕੁਝ ਵਿਖਾਂਦ ਉਪਜ ਪਈ ਹੈ। ਸੰਤ ਜੀ ਕਹਿਣ ਲੱਗੇ, ਇਹ ਸਰੀਰ ਭੁੱਲਣ ਹਾਰ ਹੈ, ਕੋਈ ਭੁੱਲ ਹੋ ਗਈ ਹੈ ਮੇਰੇ ਤਾਂ ਹੀ ਤੇ ਜ਼ਰੂਰ ਕੋਈ ਝਗੜਾ ਪੈਦਾ ਹੋ ਗਿਆ ਨਾ, ਨਹੀਂ ਤਾਂ ਨਿਰੋਲ ਸਤਸੰਗ ਵਿੱਚ ਕਿਉਂ ਕੋਈ ਝਗੜਾ ਬਣਦਾ, ਦੱਸ ਦਿਓ ਮੈਂ ਸੋਧ ਕਰ ਲਵਾਂ। ਸਾਰੇ ਜਣੇ ਆਖਣ ਲੱਗੇ, ਵਾਹਿਗੁਰੂ, ਸੰਤ ਜੀ ਭੁੱਲ ਤੇ ਸਾਡੀ ਹੈ, ਤੁਹਾਡੀ ਰਸਨਾ ਤੇ ਗੁਰਬਾਣੀ ਦਾ ਆਨੰਦ ਸਾਨੂੰ ਸਾਡੇ ਦਿਲਾਂ ਵਿੱਚ ਪਾ ਦਿੰਦੀ ਹੈ, ਇਹ ਤਾਂ ਸਾਡੇ ਲੋਕਾਂ ਦੇ ਅੰਦਰ ਦੇ ਭਾਵ ਇਸ ਰੂਪ ਵਿੱਚ ਲੜਾਈ ਝਗੜੇ ਦੇ ਰੂਪ ਵਿੱਚ ਪੈਦਾ ਹੋਏ ਨੇ। ਗੱਲ ਇਹ ਆ ਬਈ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਈ ਹੈ ਤੇ ਕਿਤਨੇ ਵੱਖ ਵੱਖ ਜਾਤਾਂ ਦੇ ਪ੍ਰੇਮੀ ਤਿਆਰ ਹੋਏ ਨੇ। ਕੁਝ ਹੁਣ ਤਿਆਰ ਹੋਏ ਨੇ ਜਿਹੜੇ ਨੀਵੀਆਂ ਜਾਤਾਂ ਦੇ ਲੋਕ ਨੇ ਜਿਨ੍ਹਾਂ ਨੂੰ ਛੂਤ ਵਾਲੇ ਕਹਿੰਦੇ ਨੇ, ਬਈ ਇਹਨਾਂ ਨਾਲ ਛੂਣਾ ਨਹੀਂ, ਭਾਵ ਕਿਤੇ ਇਹ ਨਾ ਹੋਵੇ ਬਈ ਤੁਸੀਂ ਉਹਨਾਂ ਨੂੰ ਅੰਮ੍ਰਿਤ ਛਕਾ ਦਿਓ। ਸੰਤ ਜੀ ਸੁਣ ਕੇ ਮੁਸਕਰਾ ਪਏ ਤੇ ਆਖਣ ਲੱਗੇ, ਵੇਖੋ ਭਾਈ, ਗੁਰੂ ਬਾਬੇ ਦਾ ਵਾਕ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸਵਾਮੀ ਸੰਧਾ। ਭਾਈ ਜੋ ਸਤਿਗੁਰੂ ਦੇ ਦਰ ਤੇ ਸ਼ਰਨ ਲੈਣ ਲਈ ਆਵੇ ਗੁਰੂ ਨੇ ਉਸ ਨੂੰ ਨਿਵਾਜਣਾ, ਪਖੰਡੀਆਂ ਨੂੰ ਕੋਈ ਥਾਂ ਨਹੀਂ। ਸਾਧੂ ਆਖਣ ਲੱਗਾ, ਲਓ ਬਈ ਸੰਤਾਂ ਦਾ ਹੁਕਮ ਹੋ ਗਿਆ, ਹੁਣ ਤੇ ਸਿਰ ਝੁਕਾ ਦਿਓ। ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਕੋਈ ਗੱਲ ਨਹੀਂ ਭਾਈ, ਜੇ ਤੁਸਾਂ ਕੋਈ ਵਿਚਾਰ ਕਰਨੀ ਹੈ ਤਾਂ ਕਰ ਲਓ, ਜੇ ਮਨ ਮੰਨੇ ਨਾ ਤਾਂ ਹੀ ਮੰਨਣਾ ਠੀਕ ਹੁੰਦਾ ਹੈ। ਸੀਤਾ ਰਾਮ ਨੇ ਜਵਾਬ ਦਿੱਤਾ, ਆਖਣ ਲੱਗਾ, ਵਾਹ ਕਿੱਡੀ ਸੋਹਣੀ ਗੱਲ ਆਖੀ ਜੇ, ਧੰਨ ਹੋ ਤੁਸੀਂ। ਸੰਤ ਜੀ ਮੇਰਾ ਖਿਆਲ ਹੈ ਕਿ ਪਹਿਲੇ ਪਾਤਸ਼ਾਹ ਤੋਂ ਹਿੰਦੂ ਹੀ ਸਿੱਖ ਹੋਏ ਨੇ, ਮੁਸਲਮਾਨ ਜਾਂ ਹੋਰ ਜਾਂ ਅਛੂਤ ਗੁਰੂ ਨੇ ਇਹਨਾਂ ਨੂੰ ਸਿੱਖੀ ਵਿੱਚ ਸ਼ਾਮਿਲ ਨਹੀਂ ਕੀਤਾ। ਇਹ ਗੱਲ ਠੀਕ ਹੈ ਨਾ? ਸੰਤ ਜੀ ਕਹਿਣ ਲੱਗੇ, ਭਾਈ ਸੀਤਾ ਰਾਮ ਜੀ, ਤੁਸੀਂ ਸਹਿਜਧਾਰੀ ਸਿੱਖ ਹੋ ਤੇ ਸ਼ਰਧਾਵਾਨ ਹੋ, ਵਿਚਾਰ ਕਰਨੀ ਜੇ ਕਿ ਬਹਿਸ? ਸੀਤਾ ਰਾਮ ਨੇ ਜਵਾਬ ਦਿੱਤਾ, ਜੀ ਨਹੀਂ, ਮਨ ਦਾ ਸੰਸਾ ਦੂਰ ਕਰਨਾ, ਬਹਿਸ ਨਹੀਂ ਕਰਨੀ ਤੇ ਤੁਹਾਡੀ ਆਗਿਆ ਮੰਨਣੀ। ਸੰਤ ਬਿਮਲਾ ਸਿੰਘ ਜੀ ਨੇ ਆਖਿਆ, ਭਾਈ ਆਗਿਆ ਤੇ ਸਤਿਗੁਰੂ ਦੀ ਇਹ ਹੈ, ਵੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਥੀ ਸੇਵਕ ਤੇ ਸਿੱਖ ਭਾਈ ਮਰਦਾਨਾ ਮਰਾਸੀ ਜਾਤ ਦਾ ਤੇ ਮੁਸਲਮਾਨ ਸੀ। ਇਸ ਗੱਲ ਦੀ ਗਵਾਹੀ ਭਾਈ ਗੁਰਦਾਸ ਜੀ ਦਿੰਦੇ ਨੇ, ਭਲਾ ਰਬਾਬ ਵਜਾਇਣ ਦਾ ਮਜਲਸ ਮਰਦਾਨਾ ਮੀਰਾ ਸੀ। ਇਹ ਮਰਦਾਨਾ ਗੁਰੂ ਨਾਨਕ ਦੇ ਨਾਲ ਬਗਦਾਦ ਵੀ ਗਿਆ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੇ ਫਿਰ ਭਾਈ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਿੰਦੂ ਮੁਸਲਮਾਨ ਨਿਭਾਇਆ। ਸੁਲਤਾਨਪੁਰ ਵਿੱਚ ਹਾਕਮ ਦੌਲਤ ਖਾਂ ਲੋਧੀ ਨੂੰ, ਜਿਹੜਾ ਪਠਾਨ ਦਾ ਜ਼ਾਤ ਦਾ ਮੁਸਲਮਾਨ ਸੀ, ਉਸ ਨੂੰ ਗੁਰੂ ਬਾਬੇ ਨੇ ਸਿੱਖ ਬਣਾਇਆ। ਭਾਈ ਗੁਰਦਾਸ ਜੀ ਆਖਦੇ ਨੇ, ਦੌਲਤ ਖਾਂ ਲੋਧੀ ਹੋਇਆ ਜਿੰਦ ਪੀਰ ਅਬਨਾਸੀ। ਇਤਿਹਾਸ ਦੱਸਦਾ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਲ ਅਵਸਥਾ ਵਿੱਚ ਸਨ ਤਾਂ ਰਾਏ ਬੁਲਾਰ ਆਪ ਦਾ ਸ਼ਰਧਾਵਾਨ ਹੋ ਗਿਆ ਤੇ ਸਿੱਖ ਬਣਿਆ। ਜਦੋਂ ਪੰਡਿਤ ਤੋਂ ਬਾਅਦ ਮੁੱਲਾਂ ਦੇ ਕੋਲ ਪੜ੍ਹਨੇ ਪਾਇਆ ਤਾਂ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਹੋ ਗਿਆ। ਇਹ ਪ੍ਰਸੰਗ ਤੇ ਸਾਰੇ ਤੁਹਾਨੂੰ ਸਾਰਿਆਂ ਨੂੰ ਆਉਂਦੇ ਨੇ। ਹੁਣ ਮੈਂ ਤੁਹਾਨੂੰ ਉਹ ਪ੍ਰਸੰਗ ਸੁਣਾਉਣਾ ਜਿਹੜਾ ਸ਼ਾਇਦ ਤੁਸੀਂ ਘੱਟ ਸੁਣਿਆ ਹੋਵੇ, ਜੋ ਨਮੂਨੇ ਮਾਤਰ ਇਹ ਆ। ਸ੍ਰੀ ਗੁਰੂ ਨਾਨਕ ਦੇਵ ਜੀ ਕੰਧਾਰ ਗਏ ਤਾਂ ਉੱਥੇ ਯਾਰਵਲੀ ਨਾਮਕ ਇੱਕ ਮੁਗਲ ਰਹਿੰਦਾ ਸੀ। ਸੰਤ ਜੀ ਹੋਰੀ ਇਸ ਪੋਥੀ ਵਿੱਚੋਂ ਪੜ੍ਹ ਕੇ ਸੁਣਾਉਣ ਲੱਗੇ, ਵੇਖੋ ਲਿਖਿਆ ਕਿ ਬਚਨ ਸੁਨਤ ਭਾ ਦੇਖ ਨਿਹਾਲਾ, ਧਰਿਓ ਚਰਨ ਪਰ ਸਿਰ ਤਤਕਾਲਾ, ਭਾਵ ਸਤਿਗੁਰੂ ਦੇ ਬਚਨ ਸੁਣ ਕੇ ਯਾਰਵਲੀ ਨਿਹਾਲ ਹੋਇਆ, ਗੁਰੂ ਦੇ ਚਰਨਾਂ ਤੇ ਉਸਨੇ ਸਿਰ ਧਰਿਆ, ਬੜੇ ਪਿਆਰ ਨਾਲ ਆਖਣ ਲੱਗਾ, ਤੁਸੀਂ ਰੱਬ ਦਾ ਰੂਪ ਹੋ, ਕਿਰਪਾ ਕਰੋ ਜੰਮਣ ਮਰਨ ਦਾ ਦੁੱਖ ਦੂਰ ਕਰ ਦਿਓ। ਸੱਚੇ ਪਾਤਸ਼ਾਹ, ਭਾਵੇਂ ਮੈਂ ਆਪਣੇ ਆਪ ਨੂੰ ਵੱਡਾ ਪੀਰ ਜਾਣਦਾ ਹਾਂ, ਪਰ ਮੇਰੇ ਸਤਿਗੁਰੂ ਜੀ, ਮੈਂ ਤੁਹਾਡਾ ਮੁਰੀਦ ਹਾਂ। ਗੁਰੂ ਜੀ ਨੇ ਪੁੱਛਿਆ, ਕੀ ਤੇਰਾ ਨਾਮ ਹੈ ਤੇ ਤੂੰ ਕਿਉਂ ਮੇਰਾ ਮੁਰੀਦ ਹੋਣਾ ਚਾਹੁੰਦਾ? ਜਵਾਬ ਮਿਲਿਆ, ਸਤਿਗੁਰੂ ਜੀ, ਮੇਰਾ ਨਾਮ ਯਾਰਵਲੀ ਹੈ, ਮੈਂ ਤੁਹਾਡਾ ਸੇਵਕ ਬਣ ਕੇ, ਮੁਰੀਦ ਬਣ ਕੇ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਦਾ। ਸਤਿਗੁਰੂ ਜੀ ਨੇ ਉਸ ਦੀ ਸ਼ਰਧਾ ਵੇਖ ਕੇ ਬੜੇ ਪਿਆਰ ਨਾਲ ਉਸਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸ ਤੋਂ ਪਤਾ ਲੱਗ ਗਿਆ ਕਿ ਮੁਗਲਾਂ ਮੁਸਲਮਾਨਾਂ ਨੂੰ ਗੁਰੂ ਨੇ ਸਿੱਖ ਬਣਾਇਆ। ਇਸੇ ਤਰ੍ਹਾਂ ਇੱਕ ਹੋਰ ਸ਼ੇਖ ਸ਼ਰਫ ਨਾਮਕ ਮੁਸਲਮਾਨ ਨੂੰ ਵੀ ਗੁਰੂ ਨੇ ਸਿੱਖ ਬਣਾਇਆ ਸੀ। ਦੇਖੋ, ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਕਿ ਸ਼ੇਖ ਸ਼ਰਫ ਨੇ ਸਤਿਗੁਰੂ ਜੀ ਨੂੰ ਆਖਿਆ, ਮਹਾਰਾਜ ਮੈਂ ਤੁਹਾਡਾ ਸੇਵਕ ਹੋਇਆ। ਲਫ਼ਜ਼ ਨੇ, ਭਇਓ ਮੁਰੀਦ ਤੁਮਾਰਾ, ਹੋਏ ਪੀਰਨ ਸਿਰ ਪੀਰ ਉਧਾਰਾ। ਸੱਚੇ ਪਾਤਸ਼ਾਹ, ਮੈਂ ਤੁਹਾਡਾ ਮੁਰੀਦ ਹਾਂ, ਤੁਸੀਂ ਮੇਰੇ ਪੀਰਾਂ ਦੇ ਵੀ ਪੀਰ ਹੋ। ਸੋ ਇਹ ਵੀ ਗੁਰੂ ਦਾ ਸਿੱਖ ਬਣਿਆ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀਆਂ ਗੱਲਾਂ ਸੁਣਾਉਂਦਿਆਂ ਸੰਤ ਬਿਮਲਾ ਸਿੰਘ ਜੀ ਹੋਰਾਂ ਨੇ ਇਸ ਪੋਥੀ ਦੇ ਕੁਝ ਹੋਰ ਪੰਨੇ ਉਲਟਾਏ ਤੇ ਆਖਣ ਲੱਗੇ, ਵੇਖੋ ਇੱਕ ਮਾਲੋ ਸ਼ੇਖ ਨਾਮ ਦਾ ਪ੍ਰਸੰਗ ਹੈ ਜਿਹੜਾ ਗੁਰੂ ਦਾ ਸਿੱਖ ਬਣਿਆ। ਇਹ ਮਾਲੋ ਸ਼ੇਖ ਕਿੰਨੇ ਦਿਨ ਗੁਰੂ ਦੇ ਕੋਲ ਰਿਹਾ ਤੇ ਫਿਰ ਆਪਣੇ ਘਰ ਗਿਆ ਸਿੱਖ ਹੋ ਕੇ। ਇੱਕ ਹੋਰ ਉਬਾਰੇ ਖਾਂ ਵੀ ਗੁਰੂ ਦਾ ਸਿੱਖ ਬਣਿਆ। ਹਾਂ, ਸਾਰਾ ਬਿਰਤਾਂਤ ਸੁਣਾਇਆ ਉਹਨੇ ਕਿ ਕਿਵੇਂ ਗੁਰੂ ਦਾ ਸਿੱਖ ਬਣਿਆ ਸੀ। ਫਿਰ ਸੰਤ ਜੀ ਹੋਰੀ ਥੋੜੀ ਦੇਰ ਬਾਅਦ ਕਹਿਣ ਲੱਗੇ, ਵੇਖੋ ਭਾਈ, ਇਸ ਤਰ੍ਹਾਂ ਦੂਸਰੇ ਪਾਤਸ਼ਾਹ ਦੇ ਵੇਲੇ ਸਿੱਖਾਂ ਵਿੱਚ ਨਾਈ ਲੁਹਾਰ ਆਦਿਕ ਜਾਤਾਂ ਦੇ ਕਿਤਨੇ ਸਾਰੇ ਆਦਮੀ ਗੁਰੂ ਕੇ ਸਿੱਖ ਹੋਏ। ਤੀਸਰੀ ਪਾਤਸ਼ਾਹੀ ਦੇ ਵੇਲੇ ਇੱਕ ਮੁਸਲਮਾਨ ਨਵਾਬ ਵੀ ਗੁਰੂ ਜੀ ਦਾ ਸਿੱਖ ਬਣਿਆ, ਜੋ ਭਾਈ ਪਾਰੋ ਦੇ ਨਾਲ ਆ ਕੇ ਸਤਿਗੁਰੂ ਦੀ ਸਿੱਖੀ ਹਾਸਲ ਕਰਦਾ ਹੋਇਆ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਲਾ ਬਣਿਆ। ਇਸ ਦੀ ਸੇਵਾ ਅਤੇ ਕਾਲਣਾ ਤੇ ਪ੍ਰਸੰਨ ਹੋ ਕੇ ਸਤਿਗੁਰੂ ਨੇ ਨਾ ਕੇਵਲ ਉਸ ਨੂੰ ਆਪਣਾ ਸਿੱਖ ਬਣਾਇਆ, ਸਗੋਂ ਉਸ ਨੂੰ ਪ੍ਰਚਾਰ ਦਾ ਕੰਮ ਸੌਂਪਿਆ। ਉਸ ਦਾ ਨਾਮ ਸੀ ਅੱਲਾ ਯਾਰ। ਇਸ ਤਰ੍ਹਾਂ ਹਰ ਜਾਤੀ ਵਿੱਚੋਂ ਨੀਚ ਜਾਂ ਉੱਚੇ, ਵੱਡੇ ਜਾਂ ਛੋਟੇ ਅਨੇਕਾਂ ਸਿੱਖ ਬਣੇ ਤੇ ਬਣਦੇ ਰਹੇ। ਪੰਜਵੀਂ ਪਾਤਸ਼ਾਹੀ ਵੇਲੇ ਵੀ ਅਨੇਕਾਂ ਸਿੱਖ ਬਣੇ ਤਾਂ ਜਹਾਂਗੀਰ ਦੇ ਕੋਲ ਖਾਸ ਸ਼ਿਕਾਇਤ ਹੋਈ ਕਿ ਗੁਰੂ ਜੀ ਮੁਸਲਮਾਨਾਂ ਨੂੰ ਸਿੱਖ ਬਣਾਈ ਜਾਂਦੇ ਨੇ। ਇਹ ਕਹਿ ਕੇ ਸੰਤ ਬਿਮਲਾ ਸਿੰਘ ਜੀ ਹੋਰੀ ਇੱਕ ਫਾਰਸੀ ਦੀ ਕਿਤਾਬ ਲਿਆ ਕੇ ਕੁਝ ਵਰਕੇ ਪਲਟਾ ਕੇ ਕਹਿਣ ਲੱਗੇ, ਦੇਖੋ ਪਾਤਸ਼ਾਹ ਤਵਸਬ ਵਿੱਚ ਆਇਆ ਆਪਣੀ ਜ਼ਿੰਦਗੀ ਦੀ ਕਿਤਾਬ ਤੁਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ। ਬਿਸਿਆਰੇ ਅਜ ਸਾਦਾ ਲੋਹਾ ਨੇ ਹਨੂਦ ਬਲਕੇ ਨਾਦਾਨ ਵੈ ਸਫੀਹਾ ਨੇ ਇਸਲਾਮ ਅਰਾ ਮੁਕਈ ਅੱਦੇ ਇਤਵਾਰ ਵੈ ਔਜ਼ਾ ਖੁਦ ਸਾਖਤਾ ਕੋਸੇ ਪੀਰੀ ਵ ਵਲਾ ਇਤਰਾ ਬੁਲੰਦ ਆਵਾਜ਼ਾ ਗਰਦਾਨੀਦ ਬੂਦ। ਇਸ ਦਾ ਭਾਵ ਇਹ ਹੋਇਆ, ਗੁਰੂ ਜੀ ਨੇ ਹਿੰਦੂਆਂ ਵਿੱਚੋਂ ਬਹੁਤ ਸਾਰੇ ਸਾਦੇ ਦਿਲ ਵਾਲੇ ਤੇ ਮੂਰਖ ਮੁਸਲਮਾਨਾਂ ਨੂੰ ਆਪਣਾ ਪੈਰੋਕਾਰ ਬਣਾ ਲਿਆ। ਇਹ ਵਾਕ ਲਿਖੇ ਤੇ ਬੇਅਦਬੀ ਨਾਲ ਨੇ ਉਸਨੇ, ਪਰ ਇਸ ਤੋਂ ਇੱਕ ਗਵਾਹੀ ਮਿਲ ਗਈ ਕਿ ਗੁਰੂ ਨੇ ਮੁਸਲਮਾਨਾਂ ਨੂੰ ਵੀ ਉਸੇ ਤਰ੍ਹਾਂ ਆਪਣੀ ਸਿੱਖੀ ਬਖਸ਼ੀ ਜਿਵੇਂ ਦੂਸਰਿਆਂ ਨੂੰ। ਇਸ ਗੱਲ ਤੋਂ ਭਾਵੇਂ ਮੁਗਲ ਪਾਤਸ਼ਾਹ ਵੀ ਭੜਕਦਾ ਸੀ ਤੇ ਗੁੱਸੇ ਵਿੱਚ ਉਹ ਗੱਲ ਲਿਖਦਾ, ਜੋ ਅੱਜ ਮੁਸਲਮਾਨਾਂ ਦੇ ਸਿੱਖ ਬਣਨ ਦਾ ਇਤਿਹਾਸਕ ਸਬੂਤ ਬਣ ਰਿਹਾ ਹੈ। ਅੱਗੇ ਜਾ ਕੇ ਲਿਖਦਾ ਕਿ ਮੈਂ ਪਹਿਲਾਂ ਹੀ ਗੁਰੂ ਜੀ ਨੂੰ ਮਾਰਨਾ ਚਾਹੁੰਦਾ ਸਾਂ, ਜਦੋਂ ਮੈਂ ਵੇਖਿਆ ਕਿ ਕਿੰਨੇ ਸਾਰੇ ਮੁਸਲਮਾਨਾਂ ਨੂੰ ਗੁਰੂ ਨੇ ਸਿੱਖ ਬਣਾ ਲਿਆ ਤਾਂ ਮੈਂ ਫੈਸਲਾ ਕਰ ਲਿਆ ਕਿ ਗੁਰੂ ਨੂੰ ਕਤਲ ਕਰਵਾ ਦਿਆਂ। ਛੇਵੇਂ ਪਾਤਸ਼ਾਹ ਦੇ ਵੇਲੇ ਵੀ ਅਨੇਕਾਂ ਜਾਤਾਂ ਅਤੇ ਅਛੂਤ ਕਿਤਨੇ ਸਾਰੇ ਸਿੱਖ ਹੋਏ। ਸੂਰਜ ਪ੍ਰਕਾਸ਼ ਵਿੱਚ ਇੱਕ ਕਸ਼ਮੀਰੀ ਮੁਸਲਮਾਨ ਤੇ ਇੱਕ ਜਾਨੀ ਨਾਮਕ ਸੈਯਦ ਦੀ ਵਾਰਤਾ ਲਿਖੀ ਹੈ। ਦੋਹਾਂ ਨੇ ਬੜੀ ਕਾਲਣਾ ਕੀਤੀ। ਕਸ਼ਮੀਰ ਵਾਲਾ ਖਵਾਜ਼ਾ ਤਾਂ ਘੋੜਿਆਂ ਦੀ ਸੇਵਾ ਕਰਦਾ ਰਿਹਾ ਤੇ ਜਾਨੀ ਸੈਯਦ ਤਾਂ ਸਤਿਗੁਰੂ ਦੇ ਸਰੂਪ ਦਾ ਧਾਰਨੀ ਹੋ ਕੇ ਬਹਿ ਗਿਆ। ਗੁਰੂ ਜੀ ਨੇ ਦਰਸ਼ਨ ਦੇਣੇ ਵੀ ਬੰਦ ਕਰ ਦਿੱਤੇ, ਪਰ ਉਸ ਦੀ ਕਾਲਣਾ ਚੱਲਦੀ ਰਹੀ ਇੱਥੋਂ ਤੱਕ ਕਿ ਸਤਿਗੁਰੂ ਨੇ ਨਿਹਾਲ ਹੋ ਕੇ ਉਸ ਨੂੰ ਪਰਮ ਪਦ ਦੀ ਅਵਸਥਾ ਬਖਸ਼ੀ। ਭਾਵ ਇਹ ਕਿ ਦੋਵੇਂ ਜਣੇ ਇਹ ਪੂਰੇ ਕਾਲਣਾ ਵਾਲੇ ਸਿੱਖ ਹੋਏ। ਫਿਰ ਹੋਰ ਦੇਖੋ, ਇਹਨਾਂ ਨੂੰ ਫਿਰ ਕਿਤੇ ਦੂਰ ਜਾ ਕੇ ਰਹਿਣ ਦੀ ਆਗਿਆ ਹੋਈ, ਪਰ ਇਹ ਗੁਰੂ ਦੀ ਹਜ਼ੂਰੀ ਤੋਂ ਵਿਛੜਨਾ ਨਹੀਂ ਸੀ ਚਾਹੁੰਦੇ। ਲਿਖਿਆ ਕਿ ਇਹਨਾਂ ਨੇ ਨੰਦ ਲਾਲ ਨਾਮ ਦੇ ਇੱਕ ਜਗਿਆਸੂ ਨੂੰ ਸਤਿਗੁਰੂ ਦੀ ਸਿੱਖੀ ਵਿੱਚ ਲਿਆਂਦਾ ਤੇ ਇਸ ਨੂੰ ਸੇਵਾ ਸੌਂਪ ਕੇ ਗੁਰੂ ਦੀ ਰਜ਼ਾ ਵਿੱਚ ਦੂਰ ਜਾ ਰਹੇ। ਇਹ ਨੰਦ ਲਾਲ ਵੀ ਬੜੀ ਕਿਰਪਾ ਦਾ ਪਾਤਰ ਬਣਿਆ ਤੇ ਇਸ ਦਾ ਸੋਹਣਾ ਨਾਂ ਹੋਇਆ। ਬਾਬਕ ਰਬਾਬੀ ਮੁਸਲਮਾਨ ਸੀ ਤੇ ਗੁਰੂ ਕਾ ਸਿੱਖ ਸੀ ਤੇ ਗੁਰੂ ਘਰ ਵਿੱਚ ਬੜਾ ਇਤਬਾਰੀ ਸੇਵਕ ਸੀ। ਬੀਬੀ ਵੀਰੋ ਜੀ ਨੂੰ ਜਦੋਂ ਤੁਰਕਾਂ ਦੇ ਹੱਲੇ ਵੇਲੇ ਬੀਬੀ ਜਦੋਂ ਮਹਿਲਾਂ ਵਿੱਚ ਰਹਿ ਗਈ ਤਾਂ ਭਾਈ ਸਿੰਘਾ ਪ੍ਰੋਹਿਤ ਤੇ ਬਾਬਕ ਰਬਾਬੀ ਹੀ ਲੈਣ ਲਈ ਗਏ ਸਨ ਤੇ ਸਲਾਮਤੀ ਨਾਲ ਲੈ ਆਏ ਸਨ। ਇਹ ਦੋਵੇਂ ਗੁਰੂ ਕੇ ਸਿੱਖ ਸਨ। ਜਦੋਂ ਛੇਵੇਂ ਸਤਿਗੁਰੂ ਕਸ਼ਮੀਰ ਗਏ ਤਾਂ ਪੰਜ ਸੱਤ ਹਿੰਦੂਆਂ ਤੋਂ ਮੁਸਲਮਾਨ ਹੋਏ ਆਪ ਜੀ ਕੋਲ ਆਏ ਤੇ ਬੇਨਤੀ ਕਰਨ ਲੱਗੇ ਸਾਨੂੰ ਫਿਰ ਮੁੜ ਕੇ ਰਲਾ ਲਓ। ਪੰਡਿਤ ਉਹਨਾਂ ਨੂੰ ਅਛੂਤ ਆਖਦੇ ਸਨ, ਪਰ ਸਤਿਗੁਰੂ ਨੇ ਉਹਨਾਂ ਨੂੰ ਗੁਰਮਤ ਦੀ ਵਿਧੀ ਸਿਖਾ ਕੇ ਸਿੱਖ ਬਣਾ ਲਿਆ। ਪਹਿਲੋਂ ਪੰਡਿਤਾਂ ਨੇ ਬਥੇਰਾ ਰੌਲਾ ਰੱਪਾ ਪਾਇਆ, ਪਰ ਫਿਰ ਸਹਿਮਤ ਹੋ ਗਏ। ਇਸੇ ਤਰ੍ਹਾਂ ਸੱਤਵੇਂ ਅੱਠਵੇਂ ਸਤਿਗੁਰੂ ਦੇ ਵੇਲੇ ਵੀ ਹਰੇਕ ਜਾਤੀ ਤੇ ਵਰਨ ਆਸ਼ਰਮ ਤੋਂ ਬਾਹਰ ਹਰ ਤਰ੍ਹਾਂ ਦੇ ਲੋਕ ਸਿੱਖ ਬਣਦੇ ਰਹੇ। ਇੱਕ ਹੋਰ ਗੱਲ ਜਿਹੜੀ ਸਾਨੂੰ ਛੇਵੇਂ ਸਤਿਗੁਰੂ ਦੇ ਸਮੇਂ ਹੋਏ ਮਿਲਦੀ ਹੈ, ਉਹ ਇਹ ਕਿ ਇੱਕ ਮੁਸਲਮਾਨ ਲੇਖਕ ਦੀ ਕਿਤਾਬ ਦਬਿਸਤਾਨੇ ਮਜ਼ਾਹਿਬ ਵਿੱਚ ਲਿਖਿਆ ਕਿ ਇੱਕ ਗਿਆਨੀ ਸੀ ਜਿਸ ਦਾ ਨਾਮ ਸੀ ਪ੍ਰਤਾਪ ਮੱਲ। ਉਸਨੇ ਆਪਣੇ ਪੁੱਤਰ ਨੂੰ ਹਿੰਦੂ ਮਤ ਤੋਂ ਉਦਾਸ ਡਿੱਠਾ ਤੇ ਸਮਝਿਆ ਵੀ ਸ਼ਾਇਦ ਇਹ ਕਿਤੇ ਮੁਸਲਮਾਨ ਹੋਣ ਦਾ ਸੰਕਲਪ ਕਰ ਰਿਹਾ। ਪ੍ਰਤਾਪ ਮੱਲ ਨੇ ਉਸ ਨੂੰ ਕਿਹਾ, ਬਈ ਤੂੰ ਮੁਸਲਮਾਨ ਕਿਉਂ ਨਾ, ਜੇ ਸਭ ਚੀਜ਼ਾਂ ਦੇ ਖਾਣ ਦੀ ਖਾਹਿਸ਼ ਹੈ ਤਾਂ ਗੁਰੂ ਕਾ ਸਿੱਖ ਬਣ ਤੇ ਜੋ ਜੀ ਕਰਦਾ ਖਾ। ਇੱਥੇ ਇਸ ਲੇਖਕ ਨੇ ਲਿਖਿਆ ਕਿ ਸਿੱਖਾਂ ਵਿੱਚ ਹਿੰਦੂਆਂ ਵਾਲੀ ਹਿੰਦੂ ਸ਼ਰ੍ਹਾ ਦੀ ਤਪੱਸਿਆ ਤੇ ਇਬਾਦਤਾਂ ਕੋਈ ਨਹੀਂ ਤੇ ਖਾਣ ਪੀਣ ਵਿੱਚ ਕੋਈ ਕੈਦ ਨਹੀਂ ਰੱਖਦੇ। ਇਹ ਕਹਿ ਕੇ ਸੰਤ ਜੀ ਅੰਦਰੋਂ ਇੱਕ ਕਾਗਜ਼ ਲੈ ਆਏ ਤੇ ਫਾਰਸੀ ਦੀ ਇਬਾਰਤ ਪੜ੍ਹ ਕੇ ਸੁਣਾ ਦਿੱਤੀ। ਨੌਵੇਂ ਸਤਿਗੁਰੂ ਦੇ ਵੇਲੇ ਵੀ ਇਹਾ ਦਸਤੂਰ ਜਾਰੀ ਰਿਹਾ। ਸਾਨੂੰ ਇੱਕ ਪ੍ਰਸੰਗ ਮਿਲਦਾ ਕਿ ਨਨੂਆ ਜੀ ਇੱਕ ਕਵੀ ਹੋਏ ਨੇ ਜਿਨ੍ਹਾਂ ਨੇ ਨੌਵੇਂ ਸਤਿਗੁਰੂ ਦੀ ਸੇਵਾ ਕੀਤੀ ਸੀ। ਉਹਨਾਂ ਦੀ ਘਾਲਣਾ ਪੂਰਨ ਹੋਣ ਤੇ ਸਤਿਗੁਰੂ ਨੇ ਉਹਨਾਂ ਨੂੰ ਪੰਜਾਬ ਵੱਲ ਤੋਰ ਦਿੱਤਾ ਤੇ ਆਖਿਆ, ਲਾਹੌਰ ਜਾਓ, ਉੱਥੇ ਸਾਡਾ ਇੱਕ ਸਿੱਖ ਹੈ, ਉਸਦਾ ਨਾਂ ਗਦਾ ਨਾਰਾਇਣੀ ਹੈ। ਅਸੀਂ ਉਸ ਨੂੰ ਹੁੰਡੀ ਲਿਖ ਦਿੱਤੀ ਹੈ, ਉਹ ਤਾਰੇਗਾ। ਜਦ ਉਹ ਗਏ ਤਾਂ ਸਾਈਂ ਲੋਕ ਨੇ ਗੁਰੂ ਦਾ ਹੁਕਮ ਸਿਰ ਮੱਥੇ ਧਰ ਕੇ ਉਹਨਾਂ ਤੇ ਮਿਹਰ ਕੀਤੀ ਤੇ ਆਖਿਆ, ਮੈਂ ਪਾਤਸ਼ਾਹ ਦੀ ਹੁੰਡੀ ਸਵੀਕਾਰ ਕਰਦਾ। ਇਹ ਸੱਜਣ ਮੁਸਲਮਾਨ ਸੀ, ਗੁਰੂ ਕਾ ਸਿੱਖ ਸੀ ਤੇ ਅੱਡਣ ਸ਼ਾਹੀ ਸੰਪਰਦਾ ਦਾ ਮੁੱਢ ਸੀ, ਕਿਉਂਕਿ ਇਹਨਾਂ ਤੋਂ ਭਾਈ ਨਨੂਆ ਜੀ ਤੇ ਉਹਨਾਂ ਤੋਂ ਭਾਈ ਕਨਈਆ ਜੀ ਤੇ ਉਹਨਾਂ ਤੋਂ ਭਾਈ ਸੇਵਾਦਾਸ ਜੀ ਤੇ ਫਿਰ ਭਾਈ ਅੱਡਣ ਸ਼ਾਹ ਜੀ ਹੋਏ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਦੇ ਸਮੇਂ ਭੀਖਣ ਸ਼ਾਹ ਦਾ ਦਸਵੇਂ ਸਤਿਗੁਰੂ ਦੇ ਦਰਸ਼ਨ ਕਰਨ ਲਈ ਸ਼ਰਧਾ ਵਿੱਚ ਆਉਣਾ, ਬੁੱਧੂ ਸ਼ਾਹ ਦਾ ਦਸਵੇਂ ਗੁਰੂ ਦਾ ਸਿੱਖ ਬਣਨਾ, ਸੈਦ ਬੇਗ ਤੇ ਸੈਦ ਖਾਂ ਦਾ ਸਿੱਖ ਬਣਨਾ ਅਨੇਕਾਂ ਪ੍ਰਸੰਗ ਨੇ। ਇਬਰਾਹਿਮ ਦਾ ਅੰਮ੍ਰਿਤ ਛਕ ਕੇ ਅਜਮੇਰ ਸਿੰਘ ਬਣਨਾ ਕਿਤਨਾ ਪ੍ਰਸਿੱਧ ਪ੍ਰਸੰਗ ਹੈ, ਜਿਸ ਦੇ ਅੰਮ੍ਰਿਤ ਛਕਣ ਸਮੇਂ ਸਤਿਗੁਰੂਆਂ ਨੇ ਫੁਰਮਾਨ ਕੀਤਾ ਸੀ, ਸੁਣ ਸ੍ਰੀ ਪ੍ਰਭ ਪ੍ਰਸੰਨਤਾ ਧਾਰੀ, ਪੂਰਬ ਭਲੀ ਰੀਤ ਤੈ ਧਾਰੀ, ਮੁਸਲਮਾਨ ਹੋਏ ਭਾਵਨ ਧਰੈ, ਮਿਲਣ ਪੰਥ ਮੈਂ ਜੇ ਹਿਤ ਕਰੈ, ਤਉ ਇਹ ਉਚਿਤ ਖਾਲਸੇ ਬੀਚ, ਪਾਹੁੜ ਲਹਿ ਊਚ ਕੈ ਨੀਚ। ਇਸ ਪ੍ਰੇਮੀ ਨੂੰ ਸ੍ਰੀ ਮਾਨ ਸਿੰਘ ਜੀ ਨੇ ਆਪਣੇ ਹੱਥੀ ਅੰਮ੍ਰਿਤ ਛਕਾਇਆ ਸੀ ਤੇ ਸ੍ਰੀ ਮਾਨ ਸਿੰਘ ਜੀ ਨਿਹੰਗ ਸਿੰਘਾਂ ਦੀ ਸੰਪਰਦਾ ਦੇ ਵੱਡੇ ਮੰਨੇ ਜਾਂਦੇ ਨੇ।